ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਰਾਸ਼ਟਰੀ ਮੰਤਰੀ ਮੰਡਲ ਦੁਆਰਾ ਹਸਪਤਾਲਾਂ ਦੀ ਕੋਵਿਡ ਫੰਡਿੰਗ ਵਿਵਸਥਾ ਨੂੰ ਵਧਾਇਆ ਗਿਆ। ਅਮਰੀਕਾ ਵਿੱਚ ਇੱਕ ਚਰਚ ਸ਼ੂਟਿੰਗ ਵਿੱਚ 2 ਲੋਕਾਂ ਦੀ ਹੋਈ ਮੌਤ। ਅਤੇ ਖੇਡਾਂ ਵਿੱਚ ਔਰਤਾਂ ਦੀ ਸਾਈਕਲਿੰਗ ਦੇ ਵੁਮੈਨਸ ਟੂਰ ਡਾਊਨ ਅੰਡਰ ਨੂੰ ਉੱਚ ਪੱਧਰ 'ਤੇ ਲਿਜਾਇਆ ਗਿਆ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਰਾਜ ਅਤੇ ਪ੍ਰਦੇਸ਼ ਦੇ ਨੇਤਾਵਾਂ ਨੇ ਜਨਤਕ ਹਸਪਤਾਲਾਂ ਲਈ ਕੋਵਿਡ 19 ਫੰਡਿੰਗ ਪ੍ਰਬੰਧਾਂ ਦੇ ਵਿਸਤਾਰ ਦਾ ਸਵਾਗਤ ਕੀਤਾ ਹੈ। ਮਹਾਮਾਰੀ ਨਾਲ ਸੰਬੰਧਿਤ ਖਰਚੇ ਰਾਸ਼ਟਰਮੰਡਲ ਅਤੇ ਰਾਜਾਂ ਅਤੇ ਪ੍ਰਦੇਸ਼ਾਂ ਵਿਚਕਾਰ ਬਰਾਬਰ ਵੰਡੇ ਜਾ ਰਹੇ ਹਨ, ਪਰ ਇਹ ਸਮਝੌਤਾ ਸਤੰਬਰ ਵਿੱਚ ਖਤਮ ਹੋਣ ਵਾਲਾ ਸੀ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਰਾਸ਼ਟਰੀ ਕੈਬਨਿਟ ਨੂੰ ਦੱਸਿਆ ਕਿ ਸਮਝੌਤੇ ਨੂੰ ਸਾਲ ਦੇ ਅੰਤ ਤੱਕ ਵਧਾਇਆ ਜਾਵੇਗਾ। ਨਿਊ ਸਾਊਥ ਵੇਲਸ ਦੇ ਪ੍ਰੈਮੀਅਰ ਡੋਮਿਨਿਕ ਪੈਰੋਟੇਟ ਨੇ ਕਿਹਾ ਕਿ ਉਹ ਇਸ ਵਿਸਤਾਰ ਤੋਂ ਖੁਸ਼ ਹਨ।
I think it's a great start. I mean, this is something that we've been discussing at National Cabinet for some time. So to have the first meeting today and for this matter to be resolved to some degree, to be extended to December, I think is incredibly welcome and was supported by every state premier and chief minister.
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਰਾਜ ਅਤੇ ਖੇਤਰੀ ਨੇਤਾ ਸੰਸਦ ਵਿੱਚ ਸੰਵਿਧਾਨਿਕ ਤੌਰ 'ਤੇ ਸਵਦੇਸ਼ੀ ਆਵਾਜ਼ ਸ਼ਾਮਲ ਕਰਨ ਲਈ ਰੈਫਰੈਂਡਮ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ। ਪ੍ਰਧਾਨ ਮੰਤਰੀ ਨੇ ਅੱਜ 17 ਜੂਨ ਨੂੰ ਆਪਣੀ ਪਹਿਲੀ ਰਾਸ਼ਟਰੀ ਕੈਬਨਿਟ ਮੀਟਿੰਗ ਕੀਤੀ, ਜਿੱਥੇ ਸਿਹਤ ਫੰਡਿੰਗ, ਊਰਜਾ ਸੰਕਟ ਅਤੇ ਫਾਸਟ ਟਰੈਕਿੰਗ ਟਾਰਗੇਟਿਡ ਮਾਈਗ੍ਰੇਸ਼ਨ ਏਜੰਡੇ 'ਤੇ ਸਨ। ਸ਼੍ਰੀ ਐਲਬਨੀਜ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਉਲੂਰੂ ਸਟੇਟਮੈਂਟ ਫਰੋਮ ਦ ਹਾਰਟ ਦੇ ਪ੍ਰਸਤਾਵ ਦੀ ਸਫਲਤਾ ਲਈ ਸੰਪੂਰਨ ਸਹਾਇਤਾ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹੁਣ ਇਸ ਮੁੱਦੇ ਨੂੰ ਹੱਲ ਨਾ ਕੀਤਾ ਗਿਆ ਤਾਂ ਇਸ ਵਿਸ਼ੇ ਦੇ ਬੰਦ ਹੋਣ ਦਾ ਖਤਰਾ ਹੈ।
It is something that's got to be progressed this year, this term, and that is why the support of the states and territories, of course, constitutional change requires 4 out of every 6 states, 4 out of the 6 states with a majority across the country in order to be improved. And that will be an important reform and an important moment for the nation moving forward.
ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਰਾਜਧਾਨੀ ਹੋਨਾਇਰਾ ਦੇ ਸੰਖੇਪ ਦੌਰੇ ਦੌਰਾਨ ਸੋਲੋਮਨ ਆਈਲੈਂਡਸ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇੱਕ ਸਕੂਲ ਦਾ ਵੀ ਦੌਰਾ ਕੀਤਾ ਜਿੱਥੇ ਬੱਚੇ ਕੋਵਿਡ 19 ਵੈਕਸੀਨੇਸ਼ਨਸ ਲਗਵਾ ਰਹੇ ਸਨ। ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਆਸਟ੍ਰੇਲੀਆ ਦੇਸ਼ ਨੂੰ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਕਰਨ ਵਿੱਚ ਮਦਦ ਕਰਨ ਲਈ ਹੋਰ 2 ਲੱਖ ਵੈਕਸੀਨਸ ਦਾਨ ਕਰੇਗਾ। ਪੌਲੀਨ ਹੈਂਸਨ ਨੇ ਅਮੈਂਡਾ ਸਟੋਕਰ ਤੋਂ ਆਪਣਾ ਕੁਈਨਜ਼ਲੈਂਡ ਸੈਨੇਟ ਦਾ ਸਥਾਨ ਬਰਕਰਾਰ ਰੱਖਿਆ ਹੈ ਤੇ ਜਿਸ ਨੇ ਸੰਸਦ ਤੋਂ ਸਾਬਕਾ ਲਿਬਰਲ ਫਰੰਟ ਬੈਂਚਰ ਨੂੰ ਹਟਾ ਦਿੱਤਾ ਹੈ। ਗੱਠਜੋੜ ਨੂੰ ਰਾਜ ਦੀ ਸੈਨੇਟ ਦੀ ਦੌੜ ਵਿੱਚ ਲਗਭਗ 4% ਦੇ ਝਟਕੇ ਦਾ ਸਾਹਮਣਾ ਕਰਨਾ ਪਿਆ ਤੇ ਵਨ ਨੇਸ਼ਨ ਨੇ ਆਪਣੀ 2019 ਦੀਆਂ ਵੋਟਾਂ ਦਾ ਲਗਭਗ 3% ਗੁਆਇਆ। ਸੈਨੇਟਰ ਹੈਂਸਨ 2016 ਵਿੱਚ ਉੱਪਰਲੇ ਸਦਨ ਲਈ ਚੁਣੀ ਗਈ ਸੀ। SBS ਬੋਰਡ ਦੇ ਚੇਅਰ ਜਾਰਜ ਸੈਵੀਡੇਸ 100 ਤੋਂ ਵੱਧ ਆਸਟ੍ਰੇਲੀਆਨਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਉੱਤੇ ਰੂਸੀ ਸਰਕਾਰ ਦੁਆਰਾ ਪਾਬੰਦੀ ਲਗਾਈ ਗਈ ਹੈ। ਰੂਸ ਨੇ 121 ਆਸਟ੍ਰੇਲੀਆਨਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ ਜਿਨ੍ਹਾਂ ਨੂੰ ਰੂਸ ਵਿੱਚ ਅਣਮਿੱਥੇ ਸਮੇਂ ਲਈ ਦਾਖਲ ਹੋਣ ਤੋਂ ਰੋਕਿਆ ਜਾਵੇਗਾ। ਇਸ ਵਿੱਚ ਸ਼੍ਰੀ ਸੈਵੀਡੇਸ ABC ਦੇ ਚੇਅਰ ਈਟਾ ਬਟਰੋਜ਼, ਅਕਾਦਮਿਕ, ਸਿਆਸਤਦਾਨ, ਕਾਰੋਬਾਰੀ ਲੋਕ ਅਤੇ ਪੱਤਰਕਾਰ ਸ਼ਾਮਲ ਹਨ। ਇੱਕ ਬਿਆਨ ਵਿੱਚ ਸ਼੍ਰੀਮਾਨ ਸੈਵੀਡੇਸ ਨੇ ਕਿਹਾ ਕਿ ABC ਬੋਰਡ ਅਤੇ ਪ੍ਰਬੰਧਨ ਨੂੰ ਯੂਕਰੇਨ ਉੱਤੇ ਰੂਸ ਦੇ ਹਮਲੇ ਦੀ ਕਵਰੇਜ ਉੱਤੇ ਮਾਣ ਹੈ। ਉਨ੍ਹਾਂ ਨੇ ਕਿਹਾ ਕਿ SBS ਵਰਲਡ ਨਿਊਜ਼ ਅਤੇ SBS ਰਸ਼ੀਆ ਅਤੇ ਯੂਕਰੇਨੀ ਭਾਸ਼ਾ ਸੇਵਾਵਾਂ ਸਮੇਤ ਸਾਰੀਆਂ SBS ਸੇਵਾਵਾਂ ਵਿੱਚ ਦਰਸ਼ਕਾਂ ਨੂੰ ਸੰਘਰਸ਼ ਦੀ ਮਜ਼ਬੂਤ ਅਤੇ ਨਿਰਪੱਖ ਕਵਰੇਜ ਪ੍ਰਦਾਨ ਕੀਤੀ ਗਈ ਹੈ। ਸ਼੍ਰੀਮਾਨ ਸੈਵੀਡੇਸ ਨੇ ਕਿਹਾ ਕਿ ਇਹ ਸਾਡੇ ਲੋਕਤੰਤਰ ਵਿੱਚ ਇੱਕ ਸੁਤੰਤਰ ਪ੍ਰੈਸ ਦੀ ਮਹੱਤਵਪੂਰਨ ਭੂਮਿਕਾ ਦਾ ਸਪਸ਼ਟ ਪ੍ਰਦਰਸ਼ਨ ਹੈ। ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮੈਲੀਨੋਸਕਸ ਨੂੰ ਸੂਚੀ ਵਿੱਚ ਸ਼ਾਮਲ ਹੋਣ 'ਤੇ ਕੋਈ ਪਰੇਸ਼ਾਨੀ ਨਹੀਂ ਹੈ।
very quickly upon coming to government. My government has sought to do a number of things to send a very clear message that the people of South Australia stand firmly with Ukraine, as does every state and territory. And I'm just grateful for the fact that Vladimir Putin took notice. My heritage, Malinauskas, is a Lithuanian last name, and my family knows all too well the human tragedy that can occur in the face of unacceptable Russian aggression. And I'm very proud of the fact that my government's played a leadership role, and I look forward to doing that in the future.
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਕਿਹਾ ਕਿ ਰੂਸ ਨੇ ਯੂਕਰੇਨ ਤੇ ਹਮਲਾ ਨਹੀਂ ਕੀਤਾ। ਉਨ੍ਹਾਂ ਨੇ ਬੀਬੀਸੀ ਨਾਲ ਇੱਕ ਇੰਟਰਵਿਊ ਦੌਰਾਨ ਆਪਣੇ ਦੇਸ਼ ਦੀ ਸਥਿਤੀ ਨੂੰ ਦੁਹਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੂਸ ਨੇ ਇੱਕ ਵਿਦੇਸ਼ੀ ਫੌਜੀ ਕਾਰਵਾਈ ਦਾ ਐਲਾਨ ਕੀਤਾ ਕਿਉਂਕਿ ਉਸ ਕੋਲ ਪੱਛਮ ਨੂੰ ਇਹ ਸਮਝਾਉਣ ਦਾ ਕੋਈ ਹੋਰ ਤਰੀਕਾ ਨਹੀਂ ਸੀ ਕਿ ਯੂਕਰੇਨ ਨੂੰ ਨਾਟੋ ਵਿੱਚ ਘਸੀਟਣਾ ਇੱਕ ਅਪਰਾਧਿਕ ਕਾਰਵਾਈ ਸੀ। ਸੰਯੁਕਤ ਰਾਸ਼ਟਰ ਤੋਂ ਰੂਸ ਦੀਆਂ ਕਾਰਵਾਈਆਂ ਦੀ ਆਲੋਚਨਾ ਬਾਰੇ ਬੀਬੀਸੀ ਦੁਆਰਾ ਪੁੱਛੇ ਜਾਣ 'ਤੇ ਸ਼੍ਰੀ ਲੈਵਰੋਵ ਨੇ ਸੰਯੁਕਤ ਰਾਸ਼ਟਰ ਦੇ ਨੁਮਾਇੰਦਗੀਆਂ 'ਤੇ ਦੋਸ਼ ਲਗਾਇਆ ਕਿ ਉਹ ਪੱਛਮ ਦੁਆਰਾ ਫੈਲਾਈਆਂ ਜਾਅਲੀ ਖ਼ਬਰਾਂ ਨੂੰ ਵਧਾ ਰਹੇ ਹਨ।
Знаете, к сожалению, и международные чиновники, включая Верховный...
Unfortunately, it's a great pity, but international diplomats, including the UN High Commissioner for Human Rights, the UN Secretary General, and other UN representatives are being put under pressure by the West, and very often they're being used to amplify fake news spread by the West.
То есть, получается, опять Россия белый пушистый, да? То есть...
Нет, Россия не белая, не пушистая.
So again, Russia is squeaky clean. Is it? No, Russia is not squeaky clean. Russia is what it is, and we are not ashamed of showing who we are.
New South Wales ਦੇ ਖਜ਼ਾਨਚੀ ਅਤੇ ਊਰਜਾ ਮੰਤਰੀ ਮੈਟ ਕੀਨ ਨੇ ਕਿਹਾ ਕਿ ਉਨ੍ਹਾਂ ਨੂੰ ਰਾਜ ਦੀ ਬਿਜਲੀ ਸਪਲਾਈ ਨੂੰ ਸੁਰੱਖਿਅਤ ਰੱਖਣ ਲਈ ਅਸਥਾਈ ਐਮਰਜੈਂਸੀ ਸ਼ਕਤੀਆਂ ਦਿੱਤੀਆਂ ਗਈਆਂ ਹਨ। ਸ਼ਕਤੀਆਂ ਸ਼੍ਰੀ ਕੀਨ ਨੂੰ ਕੋਲਾ ਉਤਪਾਦਕਾਂ ਨੂੰ ਬਿਜਲੀ ਜਨਰੇਟਰਾਂ ਨੂੰ ਕੋਲੇ ਦੀ ਸਪਲਾਈ ਵਧਾਉਣ ਲਈ ਆਦੇਸ਼ ਦੇਣ ਦੀ ਆਗਿਆ ਦਿੰਦੀਆਂ ਹਨ। ਸ਼ਕਤੀਆਂ ਇੱਕ ਮਹੀਨੇ ਲਈ ਲਾਗੂ ਰਹਿਣਗੀਆਂ। ਸ਼੍ਰੀਮਾਨ ਕੀਨ ਨੇ ਕਿਹਾ ਕਿ ਉਨ੍ਹਾਂ ਨੇ ਆਸਟ੍ਰੇਲੀਆਈ ਊਰਜਾ ਮਾਰਕੀਟ ਆਪਰੇਟਰ ਦੀ ਸਲਾਹ ਤੋਂ ਬਾਅਦ ਨਿਊ ਸਾਊਥ ਵੇਲਸ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਤੇ ਸ਼ਕਤੀਆਂ ਦੀ ਮੰਗ ਕੀਤੀ।
We're just taking a proactive step that will support us if there's issues with fuel security, if there's issues with logistics in getting fuel to the side of the generators. We want to make sure that we've got everything in our toolkit to keep the system running and make sure we get through this period.
Raj de Arthik Regulator dwara agle mahine to bijli diyan keematan vich lagbhag 12% vaade nu manzoori den de naal Tasmania vich cost of living pressure vad reha hai. ਅਰੋਰਾ ਐਨਰਜੀ ਰਿਹਾਇਸ਼ੀ ਅਤੇ ਛੋਟੇ ਕਾਰੋਬਾਰੀ ਗ੍ਰਾਹਕਾਂ ਲਈ ਕੀਮਤਾਂ 11.88% ਵਧਾਏਗੀ। ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਵਿਅਕਤੀ ਨੂੰ ਐਲਾਬਾਮਾ ਵਿੱਚ ਇੱਕ ਚਰਚ ਦੇ ਛੋਟੇ ਸਮੂਹ ਦੀ ਮੀਟਿੰਗ ਵਿੱਚ ਗੋਲੀਬਾਰੀ ਕਰਨ ਤੋਂ ਬਾਅਦ 2 ਲੋਕਾਂ ਦੀ ਹੱਤਿਆ ਕਰਨ ਅਤੇ ਤੀਜੇ ਨੂੰ ਜ਼ਖਮੀ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹਮਲਾ ਵੈਸਟੇਵੀਆ ਹਿਲਸ ਦੇ ਬਰਮਿੰਗਮ ਉਪਨਗਰ ਵਿੱਚ ਇੱਕ ਐਂਗਲਿਕਨ ਚਰਚ ਵਿੱਚ ਹੋਇਆ। ਪਿਛਲੇ ਸਾਲ 6 ਜਨਵਰੀ ਦੇ ਕੈਪੀਟਲ ਹਮਲਿਆਂ ਦੀ ਜਾਂਚ ਕਰ ਰਹੀ US ਕਮੇਟੀ ਨੇ 2020 ਦੇ ਚੋਣ ਨਤੀਜਿਆਂ ਵਿੱਚ ਦਖਲ ਦੇਣ ਤੋਂ ਇਨਕਾਰ ਕਰਨ ਲਈ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਦੀ ਤਾਰੀਫ ਕੀਤੀ ਹੈ। ਇਹ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਜੋ ਬਾਈਡਨ ਦੀ ਜਿੱਤ ਦੇ ਨਤੀਜਿਆਂ ਨੂੰ ਰਸਮੀ ਤੌਰ 'ਤੇ ਘੋਸ਼ਿਤ ਕਰਨ ਤੋਂ ਰੋਕਣ ਲਈ ਸ਼੍ਰੀ ਪੈਂਸ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ 'ਤੇ ਕੇਂਦਰਿਤ ਕਰਦੇ ਹੋਏ ਜਨਤਕ ਸੁਣਵਾਈ ਦੇ ਤੀਜੇ ਦਿਨ ਆਇਆ ਹੈ। ਕਮੇਟੀ ਦੀ ਚੇਅਰਮੈਨ ਬੈਨੀ ਥੌਮਸਨ ਨੇ ਸਹੀ ਕੰਮ ਕਰਨ ਲਈ ਸ਼੍ਰੀ ਪੈਂਸ ਦੀ ਸ਼ਲਾਘਾ ਕੀਤੀ।
ਮਾਈਕ ਪੈਂਸ ਸੇਡ ਨੋ, ਹੀ ਰੈਜ਼ਿਸਟਿਡ ਦ ਪ੍ਰੈਸ਼ਰ, ਹੀ ਨਿਊ ਇਟ ਵਾਜ਼ ਇਲੀਗਲ, ਹੀ ਨਿਊ ਇਟ ਵਾਜ਼ ਰੋਂਗ। ਵੀ ਆਰ ਫੋਰਚੂਨੇਟ ਫਾਰ ਮਿਸਟਰ ਪੈਂਸਿਸ ਕਰੇਜ ਔਨ ਜਨੂਅਰੀ 6th।
ਹਾਲੀਵੁੱਡ ਅਭਿਨੇਤਾ ਕੈਵਿਨ ਸਪੇਸੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਲੰਡਨ ਦੀ ਇੱਕ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। 2017 ਵਿੱਚ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਪੁਰਸਕਾਰ ਜੇਤੂ ਅਦਾਕਾਰ ਦੇ ਖਿਲਾਫ਼ ਇਹ ਪਹਿਲਾ ਅਪਰਾਧਿਕ ਮੁਕੱਦਮਾ ਹੈ। 62 ਸਾਲਾ ਸਪੇਸੀ 'ਤੇ 2005 ਤੋਂ 2013 ਦੇ ਵਿਚਕਾਰ ਵੱਖ ਵੱਖ ਸਮੇਂ 'ਤੇ 3 ਵਿਅਕਤੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਨਿਊ ਸਾਊਥ ਵੇਲਸ ਵਿੱਚ ਰਾਜ ਦੇ ਮੌਜੂਦਾ ਹੜ੍ਹ ਰਿਕਵਰੀ ਪ੍ਰੋਗਰਾਮਾਂ ਦੀ ਪੂਰਤੀ ਲਈ $50,000 ਤੋਂ $1.5 ਮਿਲੀਅਨ ਦੇ ਵਿਚਕਾਰ ਦੀਆਂ ਗ੍ਰਾਂਟਾਂ ਦੀ ਪੇਸ਼ਕਸ਼ ਹੈ। $30 ਡਾਲਰ ਦੀ ਗ੍ਰਾਂਟ ਪ੍ਰੋਗਰਾਮ ਆਫਤ ਰੋਕਥਾਮ ਉਪਾਵਾਂ ਤੇ ਕੇਂਦਰਿਤ ਹੈ ਅਤੇ ਰਾਸ਼ਟਰਮੰਡਲ ਨਾਲ ਇੱਕ ਸਾਂਝੀ ਪਹਿਲਕਦਮੀ ਹੈ। ਰਿਜ਼ੀਲੀਅੰਸ ਨਿਊ ਸਾਊਥ ਵੇਲਜ਼ ਵਿਖੇ ਨਿਵੇਸ਼ ਅਤੇ ਗ੍ਰਾਂਟਾਂ ਦੇ ਡਾਇਰੈਕਟਰ ਬਾਰਨੀ ਸਮਿਥ ਫੰਡ ਵਿੱਚ ਦਿਲਚਸਪੀ ਰੱਖਣ ਵਾਲੀਆਂ ਸੰਸਥਾਵਾਂ ਨੂੰ ਅਰਜ਼ੀ ਦੇਣ ਲਈ ਉਤਸ਼ਾਹਿਤ ਕਰ ਰਹੇ ਹਨ ਕਿਉਂਕਿ ਇਹ 2 ਹਫ਼ਤਿਆਂ ਵਿੱਚ ਬੰਦ ਹੋ ਰਹੀਆਂ ਹਨ। ਸ਼੍ਰੀਮਾਨ ਸਮਿਥ ਨੇ SBS ਨਿਊਜ਼ ਨੂੰ ਦੱਸਿਆ ਕਿ ਗ੍ਰਾਂਟ ਦਾ ਉਦੇਸ਼ ਆਫਤ ਰਿਕਵਰੀ ਗਤੀਵਿਧੀਆਂ ਨੂੰ ਪੂਰਾ ਕਰਨਾ ਹੈ।
The fund is not intended to replace the recovery initiatives that are ongoing across the state in response to the February-March floods in the Northern Rivers and Western Sydney and other locations. But it is very important that, you know, as the costs of natural disasters is increasing, that we ensure that we are also investing upstream in the prevention of future disasters.
ਤਿਆਉ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਸਾਈਕਲਿੰਗ ਵਿੱਚ 2023 ਵਿੱਚ ਮਹਿਲਾ ਟੂਰ ਡਾਊਨ ਅੰਡਰ ਨੂੰ ਪ੍ਰੋ ਲੈਵਲ ਮਹਿਲਾ ਵਿਸ਼ਵ ਟੂਰ ਰੈਂਕ ਦਿੱਤਾ ਗਿਆ ਹੈ। ਸੰਘ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਦੌਰਾਨ ਰੇਸ ਦੇ ਯੂਨੀਅਨ ਸਾਈਕਲਿਸਟ ਇੰਟਰਨੈਸ਼ਨਲ ਸਟੇਟਸ ਤੇ ਅਪਗ੍ਰੇਡ ਕੀਤੇ ਜਾਣ ਦੀ ਘੋਸ਼ਣਾ ਦੀ ਪੁਸ਼ਟੀ ਕੀਤੀ ਗਈ। ਮਹਿਲਾ ਸਾਈਕਲਿੰਗ ਟੀਮ ਹੁਣ ਪੁਰਸ਼ਾਂ ਦੇ ਬਰਾਬਰ ਦਰਜਾ ਅਤੇ ਇਨਾਮੀ ਰਾਸ਼ੀ ਲਈ ਰਾਈਡ ਕਰੇਗੀ। 3 ਪੜਾਵਾਂ ਵਾਲੀ ਮਹਿਲਾ ਦੌੜ 2023 ਵਿੱਚ 15 ਤੋਂ 17 ਜਨਵਰੀ ਤੱਕ ਸਾਊਥ ਆਸਟ੍ਰੇਲੀਆ ਵਿੱਚ ਹੋਵੇਗੀ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 70 ਸੈਂਟ ਦੇ ਬਰਾਬਰ, ਭਾਰਤ ਦੇ 54.61 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 143.45 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਮੀਂਹ ਪਵੇਗਾ, ਤਾਪਮਾਨ 18 ਡਿਗਰੀ। ਐਡਲੇਡ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 18 ਡਿਗਰੀ। ਮੈਲਬਰਨ ਕੁਝ ਬੱਦਲਵਾਈ ਰਹੇਗੀ, ਤਾਪਮਾਨ 15 ਡਿਗਰੀ। ਹੋਬਾਰਟ ਮੀਂਹ ਘਟਦਾ ਹੋਇਆ, ਤਾਪਮਾਨ 13 ਡਿਗਰੀ। ਕੈਨਬਰਾ ਕੁਝ ਬੱਦਲਵਾਈ ਰਹੇਗੀ, ਤਾਪਮਾਨ 15 ਡਿਗਰੀ। ਸਿਡਨੀ 1-2 ਮੀਂਹ, ਤਾਪਮਾਨ 19 ਡਿਗਰੀ। ਬ੍ਰਿਸਬਨ ਤੇ ਕੇਨਸ ਕੁਝ ਬੱਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 23 ਤੇ 27 ਡਿਗਰੀ। ਤੇ ਡਾਰਵਿਨ ਧੁੱਪ ਨਿਕਲੀ ਰਹੇਗੀ, ਤਾਪਮਾਨ 33 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।